सुनण वाले सजणे कुं अस्सलाम अलैकुम। सजणो, अज असां सच्चाई दी राह दा पहला प्रोग्राम पेश करेंदे पए हैं। इन प्रोग्राम दे दो हिस्से हैं। पहला हिस्सा हुण तुहाडी खिदमत विच पेश करेसूं, दूजा हिस्सा तुसां आउण वाले प्रोग्राम विच सुनसो। ਤੁਹਾਡਾ ਮੇਜ਼ਬਾਨ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਹੈ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾਹ ਸਹੀ ਸਾਡੇ ਕੀਤੇ ਤਿਆਰ ਕੀਤੀ ਏ। ਇਵੇਂ ਇਨਸਾਨ ਹਮੇਸ਼ਾ ਦਾ ਆਰਾਮ ਅਤੇ ਸਕੂਨ ਗਿਣ ਸਕਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਪਿਛਲੇ ਸਬਕ ਵਿੱਚ ਅਸਾਂ ਸਿੱਖਿਆ ਹਾ ਜੋ ਮਿਹਰਬਾਨ ਖੁਦਾ ਕਿਵੇਂ ਬਣੀ ਇਸਰਾਈਲ ਕੋ ਫਿਰੌਨ ਅਤੇ ਉਹਦੀ ਫੌਜਾਂ ਦੇ ਹੱਥੋਂ ਛੁਡਵਾਇਆ। ਜਿਹੜੇ ਵੇਲੇ ਬਣੀ ਇਸਰਾਈਲ ਬਹਿਰੇ ਕੁਲਜ਼ਮ ਦੇ ਸਾਹਿਲ ਤੇ ਪਹੁੰਚੇ ਤਾਂ ਉਹ ਵੇਲੇ ਫਿਰੌਨ ਦੇ ਲਸ਼ਕਰ ਕਨੋਂ ਬਚਣ ਮੁਹਾਲ ਥੀ ਗਿਆ। ਵੱਲ ਅਸਾਂ ਸੁਣਿਆ ਜੋ ਕਾਦਰੇ ਮੁਤਲਕ ਖੁਦਾ ਸਮੁੰਦਰ ਦੇ ਪਾਣੀ ਕੋ ਦੋਹਾਂ ਪਾਸੋਂ ਜਲ ਗਿੱਦਾ ਅਤੇ ਪਾਣੀ ਦੀਵਾਰ ਵਾਂਗੂੰ ਖੜ ਗਿਆ ਤਾਂ ਬਣੀ ਇਸਰਾਈਲ ਸਮੁੰਦਰ ਦੇ ਵਿੱਚੋਂ ਖੁਸ਼ਕ ਜ਼ਮੀਨ 'ਤੇ ਟੁਰਦਿਆਂ ਹੋਏ ਸਮੁੰਦਰ ਦੇ ਪਾਰ ਚੱਲੀਏ ਗਏ। ਪਰ ਜਿਹੜੇ ਵੇਲੇ ਮਿਸਰੀ ਫੌਜਾਂ ਬਣੀ ਇਸਰਾਈਲ ਦੇ ਪਿੱਛੋਂ ਸਮੁੰਦਰ ਦੀ ਆਧੀ ਵਿੱਚ ਪਹੁੰਚੇ ਤਾਂ ਬੁੱਢ ਗਏ। ਇਵੇਂ ਅੱਲਾਹ ਸਾਈਂ ਬਣੀ ਇਸਰਾਈਲ ਕੋ ਮਿਸਰੀਆਂ ਦੇ ਹੱਥ ਕੋਲੋਂ ਛੁਡਵਾ ਗਿੱਦਾ। ਜਿਹੜੇ ਵੇਲੇ ਬਣੀ ਇਸਰਾਈਲੀਏ ਅੱਲਾਹ ਦੇ ਇਹ ਅਜ਼ੀਮ ਕੰਮ ਡਿੱਠੇ ਤਾਂ ਉਹ ਉਹਦੇ ਕਨੂੰ ਡਰ ਗਏ ਅਤੇ ਉਹਦੇ ਅਜ਼ੀਮ ਕੰਮੇ ਕੀਤੇ ਉਹਦੀ ਹਮਦੋ ਸਨਾ ਕੀਤੋ ਨੇ। ਮੈਂ ਰੱਬੁਲ ਇੱਜ਼ਤ ਦੀ ਹਮਦੋ ਸਨਾ ਕਰੇਸਾਂ ਕਿਉਂ ਜੋ ਉਹੋ ਮੇਰਾ ਬਖਸ਼ਣ ਹਾਰਾ ਏ, ਉਹ ਖੁਦਾ ਜਿਹੜਾ ਵੱਡਾ ਏ। ਹੁਣ ਅਸਾਂ ਖਰੂਜ ਦੀ ਕਿਤਾਬ ਵਿੱਚ ਬਣੀ ਇਸਰਾਈਲ ਕੋ ਮਿਸਰ ਅਤੇ ਮੁਲਕ ਕਨਾਨ ਦੇ ਦਰਮਿਆਨ ਬਿਆਬਾਨ ਵਿੱਚ ਦੇਖਦੇ ਪਏ ਹੈ। ਕਨਾਨ ਦਾ ਇਲਾਕਾ ਉਹ ਇਲਾਕਾ ਏ ਜੈ ਕੋ ਡੇਵਣ ਦਾ ਵਾਅਦਾ ਅੱਲਾਹ ਸਾਈਂ ਬਣੀ ਇਸਰਾਈਲ ਦੇ ਜੱਦੇ ਅਮਜਦ ਹਜ਼ਰਤ ਇਬਰਾਹੀਮ ਨਾਲ ਅਤੇ ਉਹਦੀ ਔਲਾਦ ਨਾਲ ਕੀਤਾ ਹਾ ਤਾਂ ਜੋ ਉਹ ਇਲਾਕਾ ਉਹਨਾਂ ਦੀ ਮਲਕੀਅਤ ਹੋਵੇ। ਅੱਜ ਅਸਾਂ ਦੇਖਸੂ ਜੋ ਖੁਦਾਏ ਪਰਵਰਦਿਗਾਰ ਕਿਵੇਂ ਬਿਆਬਾਨ ਵਿੱਚ ਬਣੀ ਇਸਰਾਈਲੀਆਂ ਦੀ ਭੁੱਖ ਦਾ ਇੰਤਜ਼ਾਮ ਕੀਤਾ। ਅੱਲਾਹ ਦਾ ਕਲਾਮ ਦੱਸੇਂਦੇ ਜੋ ਪਾਕ ਜ਼ਾਤ ਖੁਦ ਡੀਂਹ ਦੇ ਵੇਲੇ ਇੱਕ ਵੱਡੇ ਬੱਦਲ ਦੀ ਸੂਰਤ ਵਿੱਚ ਉਹਨੇ ਦੇ ਅੱਗੋਂ ਅੱਗੋਂ ਚੱਲਦਾ ਹਾ ਅਤੇ ਰਾਤ ਦੇ ਵੇਲੇ ਭਾਅ ਦੇ ਸ਼ੋਲੇ ਦੀ ਸੂਰਤ ਵਿੱਚ ਉਹਨੇ ਦੀ ਰਹਿਨੁਮਾਈ ਕਰੇਂਦਾ ਹਾ। ਇਹ ਗੱਲ ਮੰਨਣ ਦੀ ਹੈ ਜੋ ਜੇ ਬਿਆਬਾਨ ਵਿੱਚ ਅੱਲਾਹ ਸਾਈਂ ਖੁਦ ਉਹਨੇ ਦੀ ਰਹਿਨੁਮਾਈ ਅਤੇ ਹਿਫਾਜ਼ਤ ਨਾ ਕਰੇਂਦਾ ਤਾਂ ਉਹ ਉੱਥਾਂ ਖਤਮ ਥੀ ਵੇਂਦੇ। ਆਓ ਇੱਕ ਲਹਜ਼ੇ ਕੀਤੇ ਜ਼ਰਾ ਪਰ ਬਿਆਬਾਨ ਦੀ ਮੰਜ਼ਰ ਕਸ਼ੀ ਕਰੇਂਦੇ ਹੋਏ ਬਿਆਬਾਨ ਉੱਤੇ ਗੌਰ ਕਰੂੰ ਜਿਹੜਾ ਬਣੀ ਇਸਰਾਈਲ ਦੇ ਸਾਹਮਣੇ ਹਾ। ਉਹਨਾਂ ਦੀ ਤਾਦਾਦ ਵੀ ਬਹੁਤ ਜ਼ਿਆਦਾ ਹੈ, ਉਹਨਾਂ ਦੀ ਆਬਾਦੀ ਇੱਕ ਵੱਡੇ ਸ਼ਹਿਰ ਜਿਤਨਾ ਹੈ, ਯਾਨੀ 20 ਲੱਖ ਕੰਨੂ ਵੀ ਜ਼ਿਆਦਾ। ਉਹ ਇੱਕ ਇੰਝੇ ਬਿਆਬਾਨ ਵਿੱਚੋਂ ਲੰਘਦੇ ਪਏ ਹਨ ਜਿੱਥਾਂ ਨਾ ਪਾਣੀ ਹਾ ਅਤੇ ਨਾ ਕੋਈ ਖਾਵਣ ਦੀ ਬੀਸ਼ ਹੈ। ਜ਼ਰਾ ਸੋਚੋ ਜੋ ਬਣੀ ਇਸਰਾਈਲ ਦੀ ਇੱਕ ਬਹੁ ਵੱਡੀ ਕੌਮ ਵੀਰਾਨ ਸੁਨਸਾਨ ਅਤੇ ਜਿੱਥਾਂ ਕੰਢੇ ਹੀ ਕੰਢੇ ਹਨ ਵਹਿੰਦੀ ਪਈ ਹੈ ਤਾਂ ਉਹਨਾਂ ਦਾ ਉੱਥਾਂ ਬਾ ਸਲਾਮਤ ਗੁਜ਼ਰ ਵੰਜਣਾ ਕਹੀਂ ਮੌਜੇ ਕਨੂੰ ਘੱਟ ਨਾ ਹਾ। ਉਹਨੇ ਕੋ ਬੁੱਖ ਅਤੇ ਤ੍ਰੇਹ ਦੀ ਵਜ੍ਹਾ ਕਨੂੰ ਮੌਤ ਦਾ ਲੁਕਮਾ ਬਣਨ ਕਨੂੰ ਕੌਣ ਬਚਾ ਸਕਦਾ ਹਾ। ਇਹਨੇ ਕੋ ਬੰਜਰ ਬਿਆਬਾਨ ਵਿੱਚ ਢੋਰ ਡੰਗਰੇ ਸਮੇਤ ਜ਼ਿੰਦਾ ਰਹਿਣ ਕੀਤੇ ਪਾਣੀ ਕੌਣ ਦੇ ਸਕਦਾ ਹਾ? ਕਿਆ ਉਹ ਖੁਦ ਆਪਣੇ ਖਾਵਣ ਪੀਵਣ ਦਾ ਬੰਦੋਬਸਤ ਕਰ ਸਕਦੇ ਹਨ? ਕਹਿਣਾ ਤਾਂ ਵੱਲ ਉਹਨੇ ਕੋ ਖਾਵਣ ਪੀਵਣ ਕੀਤੇ ਕੌਣ ਦੇ ਸਕਦਾ ਹਾ? ਇਹਨੇ ਸਾਰੇ ਸਵਾਲਾਂ ਦਾ ਇੱਕੋ ਹੀ ਜਵਾਬ ਏ ਜੋ ਰੱਬੁਲ ਇੱਜ਼ਤ ਉਹਨੇ ਕੋ ਖਾਵਣ ਪੀਵਣ ਕੀਤੇ ਦੇ ਸਕਦਾ ਹਾ ਅਤੇ ਉਹਨੇ ਦੀ ਹਿਫਾਜ਼ਤ ਵੀ ਕਰ ਸਕਦਾ ਹਾ। ਕਿਆ ਬਣੀ ਇਸਰਾਈਲ ਅੱਲਾਹ ਸਿੰਘ ਉੱਤੇ ਤਵੱਕਲ ਕਰਦੇ ਹਨ? ਜਾਂ ਉਹ ਪਰੇਸ਼ਾਨ ਰਹਿੰਦੇ ਹਨ ਜੋ ਕਿਆ ਖਾਉਸੂ ਅਤੇ ਕਿਆ ਪੀਸੂ। ਬੇਸ਼ੱਕ ਬਣੀ ਇਸਰਾਇਲ ਕੋ ਅੱਲਾ ਸਾਈਂ ਤੇ ਤਵੱਕਲ ਕਰਨਾ ਚਾਹੀਦਾ ਹਾ, ਕਿਉਂ ਜੋ ਅੱਲਾ ਸਾਈਂ ਉਨੇ ਉੱਤੇ ਬਹੁਤ ਸਾਰੀਆਂ ਮਿਹਰਬਾਨੀਆਂ ਕੀਤੀਆਂ ਹਨ। ਅੱਲਾ ਸਾਈਂ ਮਿਸਰੀਆਂ ਉੱਤੇ 10 ਆਫਤਾਂ ਨਾਜ਼ਲ ਕਰਤੇ ਬਣੀ ਇਸਰਾਇਲ ਕੋ ਗੁਲਾਮੀ ਦੀ ਜ਼ੰਜੀਰੇ ਕੰਨੂੰ ਛੁੜਵਾ ਗਿਦਾ ਹਾ। ਲੇਲੇ ਦੇ ਖੂਨ ਨਾਲ ਰਬੁਲ ਇੱਜ਼ਤ ਉਨੇ ਦੇ ਪਲੱਠੀ ਦੇ ਪੁੱਤਰੇ ਕੋ ਮੌਤ ਦੇ ਮੂੰਹ ਵਿੱਚੋਂ ਬਚਾ ਗਿਦਾ ਹਾ। ਊਂ ਸਮੁੰਦਰ ਦਾ ਸੀਨਾ ਚੀਰ ਕਰਾਈ, ਸਮੁੰਦਰ ਦੀ ਆਧੀ ਵਿੱਚੋਂ ਉਨੇ ਕਿਤੇ ਖੁਸ਼ਕ ਰਸਤਾ ਬਣਾ ਦਿੱਤਾ ਤਾਂ ਜੋ ਉਹ ਬਹਿਰੇ ਕੁਲਜ਼ਮ ਕਨੂੰ ਬਾ ਹਿਫਾਜ਼ਤ ਪਾਰ ਨਿਕਲ ਵੰਜਨ। ਹੁਣ ਉਹ ਬੱਦਲ ਵਿੱਚੋਂ ਥੀ ਕਰਾਈ, ਉਨੇ ਦੇ ਅੱਗੋਂ ਅੱਗੋਂ ਚੱਲਦਾ ਪਿਆ ਹਾ ਤਾਂ ਜੋ ਉਹ ਬਗੈਰ ਕਹੀਂ ਨੁਕਸਾਨ ਦੇ ਕਨਾਨ ਵਿੱਚ ਵਾਪਸ ਪਹੁੰਚ ਵੰਜਣ, ਜਿਵੇਂ ਜੋ ਉਨੇ ਦੇ ਵੱਡੇ ਹਜ਼ਰਤ ਇਬਰਾਹੀਮ ਨਾਲ ਸਦੀਆਂ ਪਹਿਲੇ ਵਾਅਦਾ ਕੀਤਾ ਗਿਆ ਹਾ। ਤੁਹਾਡਾ ਕਿਆ ਖਿਆਲ ਹੈ? ਕਿਆ ਬਣੀ ਇਸਰਾਇਲ ਕੋ ਆਪਣੇ ਅੱਲਾਹ ਉੱਤੇ ਯਕੀਨ ਹਾ? ਕਿਆ ਉਨੇ ਦਾ ਈਮਾਨ ਹਾ ਜੋ ਜਿਹੜਾ ਵਾਅਦਾ ਫਰਮਾਏ ਉਹ ਉਨਕੋ ਪੂਰਾ ਕਰੇ ਸੀ? ਆਓ ਅੱਲਾਹ ਦੇ ਕਲਾਮ ਵਿੱਚੋਂ ਇਹ ਸਵਾਲ ਦਾ ਜਵਾਬ ਦੇਦੇ ਹਾਂ। ਅਸਾਂ ਤੋਰੇਤ ਸ਼ਰੀਫ ਵਿੱਚੋਂ ਖਰੂਜ ਦੀ ਕਿਤਾਬ ਦਾ 16ਵਾਂ ਬਾਬ ਪੜਸੂ, ਜਿੱਥਾਂ ਅੱਲਾਹ ਸਾਈਂ ਫਰਮੈਂਦੇ, ਵੱਲ ਉਹ ਅਲੀਮ ਕਨੂੰ ਰਵਾਨਾ ਥਏ ਅਤੇ ਬਣੀ ਇਸਰਾਇਲ ਦੀ ਸਾਰੀ ਜਮਾਤ ਮੁਲਕ ਮਿਸਰ ਕਨੂੰ ਨਿਕਲਣ ਦੇ ਬਾਅਦ ਦੂਜੇ ਮਹੀਨੇ ਦੀ 15ਵੀਂ ਤਾਰੀਖ ਨੂੰ ਸੀਨ ਦੇ ਬਿਆਬਾਨ ਵਿੱਚ, ਜਿਹੜਾ ਅਲੀਮ ਅਤੇ ਸੀਨਾ ਦੇ ਦਰਮਿਆਨ ਹੈ, ਪਹੁੰਚੀ ਅਤੇ ਇਹ ਬਿਆਬਾਨ ਵਿੱਚ ਬਣੀ ਇਸਰਾਇਲ ਦੀ ਸਾਰੀ ਜਮਾਤ ਹਜ਼ਰਤ ਮੂਸਾ ਅਤੇ ਹਜ਼ਰਤ ਹਾਰੂਨ ਉੱਤੇ ਬੁੜ ਬੁੜ ਕਰਨ ਲੱਗੀ ਅਤੇ ਬਣੀ ਇਸਰਾਇਲ ਆਖਣ ਲੱਗੇ, ਕਾਸ਼ ਜੋ ਅਸਾਂ ਰਬੁਲ ਇੱਜ਼ਤ ਦੇ ਹੱਥ ਵਿੱਚ ਮੁਲਕ ਮਿਸਰ ਵਿੱਚ ਹੂੰ ਵੇਲੇ ਮਾਰ ਦਿੱਤੇ ਵੇਂਦੇ, ਜਿਹੜੇ ਵੇਲੇ ਅਸਾਂ ਗੋਸ਼ਤ ਦੀ ਹਾਂਡੀਆਂ ਦੇ ਕੋਲ ਬਹਿ ਕਰਾਈ ਰੱਜ ਤੇ ਰੋਟੀ ਖਾਂਦੇ ਹਾਸੇ, ਕਿਉਂ ਜੋ ਤੂੰ ਤਾਂ ਸਾਕੂੰ ਈ ਬਰ ਬਿਆਬਾਨ ਵਿੱਚ ਹੀ ਵਾਸਤੇ ਘਿਨ ਆਈ ਜੋ ਸਾਰਾ ਮਜਮਾ ਬੁੱਖ ਕਨੂੰ ਮਰ ਵਿਜੇ। ਹੁਣ ਦੱਸੋ ਜੋ ਕਿਆ ਬਣੀ ਇਸਰਾਇਲ ਅੱਲਾਹ ਤੇ ਤਵੱਕਲ ਕੀਤਾ? ਕਹਿਣਾ ਅਸਲੂ ਕਹਿਣਾ ਉਨੇ ਅੱਲਾਹ ਅਤੇ ਅੱਲਾਹ ਦੇ ਪੈਗੰਬਰ ਹਜ਼ਰਤ ਮੂਸਾ ਦੇ ਖਿਲਾਫ ਸ਼ਿਕਾਇਤ ਕੀਤੀ। ਜ਼ਰਾ ਉਨੇ ਕਿਤੇ ਅੱਲਾਹ ਸਾਈਂ ਦਾ ਜਵਾਬ ਸੁਣੋ। ਅਤੇ ਹਜ਼ਰਤ ਮੂਸਾ ਕੋ ਰਬੁਲ ਇੱਜ਼ਤ ਆਖਿਆ, ਮੈਂ ਬਣੀ ਇਸਰਾਇਲ ਦੀਆਂ ਸ਼ਿਕਾਇਤਾਂ ਸੁਣ ਗਿਦੀਆਂ ਹਨ, ਬਸ ਤੂੰ ਉਨੇ ਕੋ ਆਖ ਦੇ ਜੋ ਤੁਹਾਕੂ ਖਾਵਣ ਕੀਤੇ ਸ਼ਾਮ ਕੋ ਗੋਸ਼ਤ ਅਤੇ ਸਵੇਰੇ ਰੋਟੀ ਮਿਲਸੀ ਅਤੇ ਵੱਲ ਤੁਹਾਕੂ ਪਤਾ ਲੱਗਸੀ ਜੋ ਮੈਂ ਰਬੁਲ ਇੱਜ਼ਤ ਤੁਹਾਡਾ ਖੁਦਾ ਹਾਂ। ਵੱਲ ਰਬੁਲ ਇੱਜ਼ਤ ਹਜ਼ਰਤ ਮੂਸਾ ਕੋ ਆਖਿਆ, ਮੈਂ ਅਸਮਾਨ ਕਨੂੰ ਤੁਸਾਂ ਸਾਰਿਆਂ ਵਾਸਤੇ ਮੀਂਹ ਵਾਂਗੂ ਮਨ ਵਸਾਵਣ ਵਾਲਾ ਹਾਂ, ਬਸ ਇਹ ਲੋਕ ਈ ਕਰੇ ਸਨ ਜੋ ਹਰ ਰੋਜ਼ ਬਾਹਰ ਨਿਕਲ ਕਰੇ ਹਿਕ ਡੀਂ ਦੀ ਖੁਰਾਕ ਦੇ ਮੁਤਾਬਿਕ ਆਪਣੇ ਵਾਸਤੇ ਇਕੱਠਾ ਕਰ ਗਿੰਦੇ ਰਹਿਣ ਅਤੇ ਮੈਂ ਇਹਦੇ ਨਾਲ ਇਨ੍ਹਾਂ ਦਾ ਇਮਤਿਹਾਨ ਗਿਣ ਸਾਂ ਜੋ ਉਹ ਮੇਰੀ ਸ਼ਰੀਅਤ 'ਤੇ ਅਮਲ ਕਰੇ ਸਨ ਜਾਂ ਕਹਿਣਾ। ਅਤੇ ਇਵੇਂ ਥੀਆ ਜੋ ਸ਼ਾਮ ਕੋ ਇਤਨੇ ਸਾਰੇ ਬਟੇਰੇ ਆ ਗਏ ਜੋ ਖੈਮਾਗਾਹ ਨਾ ਦਿਸਦੀ ਹੈ ਅਤੇ ਸਵੇਰੇ ਖੈਮਾਗਾਹ ਦੇ ਚਧਾਰੂ ਪਣਿਆਲ ਪੀਆ, ਜਿਹੜੇ ਵੇਲੇ ਉਹ ਪਣਿਆਲ ਸੁੱਕ ਗਿਆ ਤਾਂ ਕਿਆ ਦੇਖਦੇ ਜੋ ਬਿਆਬਾਨ ਵਿੱਚ ਖਸਖਾਸ ਦੇ ਦਾਣੇ ਵਾਂਗੂ ਜ਼ਮੀਨ 'ਤੇ ਕੋਈ ਸ਼ੈ ਪਈ ਹੈ। ਬਣੀ ਇਸਰਾਇਲ ਇੰਕੋ ਦੇਖ ਤੇ ਆਪਸ ਵਿੱਚ ਆਖਣ ਲੱਗੇ, ਮਨ ਕਿਉਂ ਜੋ ਉਹ ਨਾ ਜਾਣਦੇ ਹਨ ਜੋ ਉਹ ਕਿਆ ਹੈ। ਵੱਲ ਮੂਸਾ ਉਨੇ ਕੋ ਆਖਿਆ, ਇਹ ਉਹ ਰੋਟੀ ਹੈ ਜਿਹੜੀ ਰੱਬੁਲ ਇੱਜ਼ਤ ਖਾਵਣ ਕੀਤੇ ਤੁਹਾਕੂ ਦਿੱਤੀ ਹੈ। ਅਤੇ ਬਣੀ ਇਸਰਾਇਲ ਉਹਦਾ ਨਾਂ ਮਨ ਰੱਖਿਆ ਅਤੇ ਮਨ ਧਾਣੇ ਦੇ ਬੀਜ ਵਾਂਗੂ ਚਿੱਟਾ ਚਿੱਟਾ ਅਤੇ ਉਹਦਾ ਜ਼ੈਕਾ ਮਾਖੀ ਵਿੱਚ ਪਕਾਏ ਹੋਏ ਹਲਵੇ ਵਾਂਗੂ ਹਾ। ਇਵੇਂ ਅੱਲਾਹ ਸਾਈਂ ਇਸਰਾਇਲੀ ਕਬੀਲੇ ਕੋ ਬਿਆਬਾਨ ਵਿੱਚ ਖਾਣਾ ਦਿੱਤਾ ਅਤੇ ਇਹ ਖਾਣਾ ਕਨਾਨ ਵਿੱਚ ਪਹੁੰਚਣ ਤਾਈਂ ਉਨੇ ਕੋ ਮਿਲਦਾ ਰਿਹਾ। ਤੁਸਾਂ ਸੁਣੀਏ ਜੋ ਇਹ ਖੁਰਾਕ ਕਿੱਥੋਂ ਆਈ? ਇਹ ਖੁਰਾਕ ਅਸਮਾਨ ਕਨੂੰ ਲੱਥੀ, ਇੰਕੂ ਅੱਲਾਹ ਸਾਈਂ ਲਹਾਇਆ ਹਾ। ਇਸਰਾਇਲੀਆਂ ਕੋ ਜਿਹੜਾ ਖਾਣਾ ਅਸਮਾਨ ਕਨੂੰ ਮਿਲਿਆ ਹਾ, ਕਿਆ ਉਹ ਈ ਖਾਣੇ ਦੇ ਹੱਕਦਾਰ ਹਨ? ਕਹਿਣਾ ਉਹ ਕਹੀਂ ਸ਼ਾਇਦ ਹੱਕਦਾਰ ਨਾ ਹਨ ਸਿਵਾਏ ਉਂ ਸਜ਼ਾ ਦੇ ਜਿਹੜੀ ਉਹਨੇ ਦੀ ਬੇਈਮਾਨੀ ਬੇਯਕੀਨੀ ਅਤੇ ਨਾ ਸ਼ੁਕਰੀ ਦੇ ਬਾਇਸ ਮਿਲਣੀ ਚਾਹੀਦੀ ਹੈ। ਇਹ ਸਭ ਕੁਝ ਅੱਲਾਹ ਦੀ ਰਹਿਮਤ ਅਤੇ ਉਹਦੇ ਫਜ਼ਲ ਦੀ ਵਜ੍ਹਾ ਨਾਲ ਥੀਆ ਜੋ ਉਹ ਬਿਆਬਾਨ ਵਿੱਚ ਭੁੱਖ ਅਤੇ ਤ੍ਰੇਹ ਨਾਲ ਮਰਨ ਕਨੂੰ ਬਚ ਗਏ। ਵੱਲ ਬਨ ਇਸਰਾਈਲ ਦੀ ਸਾਰੀ ਜਮਾਤ ਅੱਲਾਹ ਸਿੰਘ ਦੇ ਹੁਕਮ ਦੇ ਮੁਤਾਬਿਕ ਸੀਨ ਦੇ ਬਿਆਬਾਨ ਕਨੂੰ ਕੂਚ ਕੀਤਾ ਅਤੇ ਸਫ਼ਰ ਕਰੇਂਦਿਆਂ ਹੋਏ ਰਫਦੀਮ ਵਿੱਚ ਆ ਕੇ ਰਹੇ ਦੇਰਾ ਵਾਇਨ ਲਾਇਓ ਨੇ ਅਤੇ ਉੱਥਾਂ ਉਹਨੇ ਕੋ ਪੀਵਣ ਦਾ ਪਾਣੀ ਨਾ ਮਿਲਿਆ। ਉੱਥਾਂ ਉਹ ਲੋਕ ਹਜ਼ਰਤ ਮੂਸਾ ਨਾਲ ਝੇੜਾ ਕਰਨ ਲੱਗ ਪਏ ਅਤੇ ਆਖਿਓ ਨੇ ਜੋ ਸਾਕੂ ਪੀਵਣ ਕੀਤੇ ਪਾਣੀ ਦੇ। ਹਜ਼ਰਤ ਮੂਸਾ ਉਹਨੇ ਕੋ ਆਖਿਆ, ਤੁਸਾਂ ਮੇਰੇ ਨਾਲ ਕਿਉਂ ਨਾਰਾਜ਼ ਥੀਂਦੋ ਅਤੇ ਰੱਬੁਲ ਇੱਜ਼ਤ ਕੋ ਕਿਉਂ ਅਜ਼ਮੈਂਦੋ? ਪਰ ਉੱਥਾਂ ਲੋਕਾਂ ਕੋ ਡਾਢੀ ਜ਼ੋਰ ਦੀ ਤ੍ਰੇਹ ਲੱਗੀ ਪਈ ਹੈ ਅਤੇ ਉਹ ਲੋਕ ਹਜ਼ਰਤ ਮੂਸਾ ਦੇ ਖਿਲਾਫ ਸ਼ਿਕਾਇਤਾਂ ਕਰਨ ਲੱਗ ਪਏ ਜੋ ਤੂੰ ਸਾਕੂ ਮਿਸਰ ਵਿੱਚੋਂ ਇੱਥਾਂ ਹੀ ਵਾਸਤੇ ਘਿਣ ਆਈ ਜੋ ਸਾਕੂ ਸਾਡੇ ਬਾਲੇ ਬੱਚੇ ਕੋ ਅਤੇ ਸਾਡੇ ਡੰਗਰ ਢੋਰੇ ਕੋ ਤ੍ਰੇਹ ਕਨੂੰ ਮਾਰ ਘੱਤੇ। ਹਜ਼ਰਤ ਮੂਸਾ ਅੱਲਾਹ ਸਿੰਘ ਦੇ ਅੱਗੋਂ ਫਰਿਆਦ ਕੀਤੀ ਜੋ ਮੈਂ ਇਹਨੇ ਲੋਕਾਂ ਦਾ ਕਿਆ ਕਰਾਂ? ਉਹ ਸਾਰੇ ਤਾਂ ਮੈਂ ਕੋ ਹੁਣੇ ਨਾਲ ਸੰਸਾਰ ਕਰਨ ਕੋ ਤਿਆਰ ਹਨ। ਅੱਲਾਹ ਸਿੰਘ ਹਜ਼ਰਤ ਮੂਸਾ ਕੋ ਫਰਮਾਇਆ, ਬਨੀ ਇਸਰਾਈਲ ਦੇ ਬਜ਼ੁਰਗਾਂ ਵਿੱਚੋਂ ਕੁਝ ਬਜ਼ੁਰਗ ਆਪਣੇ ਨਾਲ ਘਿਣ ਅਤੇ ਲੋਕਾਂ ਦੇ ਅੱਗੋਂ ਅੱਗੋਂ ਚੱਲ ਅਤੇ ਜਿਹੜਾ ਆਸਾ ਦਰਿਆ ਨੀਲ ਦੇ ਪਾਣੀ ਤੇ ਮਾਰਿਆ ਹਾਵੀ ਉਹ ਵੀ ਆਪਣੇ ਨਾਲ ਚਾ ਘਿਣ ਅਤੇ ਦੇਖ ਮੈਂ ਤੇਰੇ ਅੱਗੋਂ ਵੰਨ ਕੇ ਉੱਥਾਂ ਕੋਹੇ ਸੀਨਾ ਦੀ ਚਟਾਨ ਤੇ ਖੜਾ ਹੋ ਸਾਂ ਅਤੇ ਤੂੰ ਊ ਚਟਾਨ ਤੇ ਆਪਣਾ ਆਸਾ ਮਰੇ ਸੇ ਤਾਂ ਉਹਦੇ ਵਿੱਚੋਂ ਲੋਕਾਂ ਦੇ ਪੀਵਣ ਵਾਸਤੇ ਪਾਣੀ ਨਿਕਲ ਸੀ। ਵੱਲ ਹਜ਼ਰਤ ਮੂਸਾ ਬਨੀ ਇਸਰਾਈਲ ਦੇ ਬਜ਼ੁਰਗਾਂ ਦੇ ਸਾਹਮਣੇ ਇਵੇਂ ਕੀਤਾ। ਚਟਾਨ ਕੰਨੂ ਪਾਣੀ ਬਹੁ ਜ਼ੋਰ ਨਾਲ ਨਿਕਲਿਆ ਅਤੇ ਬਿਆਬਾਨ ਵਿੱਚ ਵਹਿਣ ਸ਼ੁਰੂ ਥੀ ਗਿਆ। ਸਾਰਿਆਂ ਲੋਕਾਂ ਅਤੇ ਮਾਲ ਮਵੇਸ਼ੀਆਂ ਪਾਣੀ ਪੀ ਕੇ ਰਹੀ ਆਪਣੀ ਤ੍ਰੇਹ ਲਹਾਈ। ਅੱਜ ਜਿਹੜਾ ਵਾਕਿਆ ਸੁਣਾਏ ਉਹਦੇ ਬਾਰੇ ਸੋਚੋ। ਖਤ ਲਿਖਣ ਕਿਤੇ ਸਾਡਾ ਪਤਾ ਹੈ, ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫਾ ਵਲਾਡ ਸੈਂਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫਾ ਵਲਾਡ ਸੈਨਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦਿਸਾ ਦਿੰਦਾ, listen.live77@gmail.com।